ਵਾਹਿਗੁਰੂ ਸਾਹਿਬ ਜੀਓ। ਸੁਨ ਨਾਨਕ ਜੀ ਕਾਨ ਬੈਨ ਭਨੈ ਆਨਨ ਭਨੈ, ਚਲੋ ਖਾਨ ਤਿਹ ਥਾਨ ਜਹਾਂ ਤੁਮ ਮਨ ਬਨੈ। ਸੁਨ ਨਾਨਕ ਜੀ ਕਾਨ ਬੈਨ ਆਨਨ ਭਨੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰ ਜਾਮੀ ਭਗਤ ਵਚਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਮੇਈ ਨਦੀ ਦੇ ਕਿਨਾਰੇ ਸੰਤ ਘਾਟ ਵਿਖੇ ਜਿੱਥੇ ਬਹੁਤ ਸਾਰੀ ਮਸਾਣ ਭੂਮਿਕਾ ਉੱਥੇ ਸਜੇ ਹੋਏ ਹਨ ਏਕਾਂਤਵਾਸ। ਦੌਲਤ ਖਾਨ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ, ਮੁੱਲਾਂ ਨੂੰ ਭੇਜਿਆ, ਸਤਿਗੁਰੂ ਮਹਾਰਾਜ ਨੇ ਉਸ ਵਕਤ ਉਹਨੂੰ ਗਿਆਨ ਦਿੱਤਾ। ਇਸੇ ਤਰ੍ਹਾਂ ਬਾਬਾ ਮੂਲ ਚੰਦ ਨੇ ਬਚਨ ਕੀਤਾ ਕਿ ਪਰਿਵਾਰ ਨੂੰ ਪੈਸਾ ਮਿਲਣਾ ਚਾਹੀਦਾ। ਸਿਆਣਿਆਂ ਨੇ ਕਿਹਾ ਕਿ ਭਾਈਆ ਜੈ ਰਾਮ ਜੀ ਨੂੰ ਪੁੱਛੋ। ਭਾਈਆ ਜੈ ਰਾਮ ਜੀ ਕਹਿਣ ਲੱਗੇ, ਜਦੋਂ ਆਪ ਗੁਰੂ ਨਾਨਕ ਦੇਵ ਜੀ ਬੈਠੇ ਹਨ ਫਿਰ ਉਹਨਾਂ ਨੂੰ ਵੀ ਪੁੱਛਿਆ ਜਾਵੇ ਕਿ ਮਾਇਆ ਕਿਸ ਨੂੰ ਦੇਣੀ। ਜਦੋਂ ਬੰਦਾ ਉੱਥੇ ਭੇਜਿਆ ਤਾਂ ਮਹਾਰਾਜ ਕਹਿਣ ਲੱਗੇ, ਹੁਣ ਮੈਂ ਨਹੀਂ ਆਵਾਂਗਾ ਕਿਉਂਕਿ ਮੈਂ ਹੁਣ ਦੌਲਤ ਖਾਨ ਦਾ ਨੌਕਰ ਨਹੀਂ, ਨਿਰੰਕਾਰ ਦਾ ਨੌਕਰ ਹਾਂ, ਮੈਂ ਹੁਣ ਉਹਦੀ ਚਾਕਰੀ ਕਰਦਾ। ਪਰ ਫਿਰ ਵੀ ਦੌਲਤ ਖਾਨ ਕਹਿਣ ਲੱਗਿਆ, ਜੇ ਤੁਸੀਂ ਨਹੀਂ ਆਓਗੇ ਤਾਂ ਅਸੀਂ ਤੁਹਾਨੂੰ ਜ਼ਬਰਦਸਤੀ ਮੰਗਾ ਲਵਾਂਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਚਲੋ ਜਿਵੇਂ ਮਹਾਰਾਜ ਦੀ ਮਰਜ਼ੀ, ਨਿਰੰਕਾਰ ਦਾ ਹੁਕਮ। ਸਤਿਗੁਰੂ ਜੀ ਜਦੋਂ ਉਹਦੇ ਦਰਬਾਰ ਚ ਪਹੁੰਚੇ, ਜਾ ਕੇ ਸਲਾਮ ਵੀ ਨਾ ਕੀਤੀ, ਹੋਰ ਖਿੱਚ ਗਿਆ। ਕਹਿਣ ਲੱਗਿਆ, ਤੁਸੀਂ ਹੁਣ ਮੇਰੀ ਗੱਲ ਵੀ ਨਹੀਂ ਮੰਨਦੇ, ਸਲਾਮ ਨਹੀਂ ਕਰਦੇ। ਉਸ ਵਕਤ ਮਹਾਰਾਜ ਕਹਿਣ ਲੱਗੇ, ਹੁਣ ਮੈਂ ਨਿਰੰਕਾਰ ਦਾ ਚਾਕਰ ਬਣ ਗਿਆ, ਹੁਣ ਤੇਰੀ ਨੌਕਰੀ ਛੱਡ ਦਿੱਤੀ। ਦੌਲਤ ਖਾਨ ਨੇ ਮਨ ਦੇ ਅੰਦਰ ਵਿਚਾਰ ਕੀਤੀ ਕਿ ਅੱਜ ਸੋ ਦਿਨ ਹੈ, ਸ਼ੁੱਕਰਵਾਰ ਨਮਾਜ਼ ਦਾ ਸਮਾਂ ਹੈ, ਕਿਉਂ ਨਾ ਇਹਨਾਂ ਨੂੰ ਉੱਥੇ ਲੈ ਕੇ ਜਾਵਾਂ ਅਤੇ ਤੁਰਕ ਬਣਾ ਲਵਾਂ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਚਲੋ ਤੁਸੀਂ ਕਹਿੰਦੇ ਹੋ ਨਾ ਕੋਈ ਹਿੰਦੂ ਹੈ ਨਾ ਕੋਈ ਤੁਰਕ ਹੈ, ਚਲੋ ਫਿਰ ਤੁਸੀਂ ਇਸ ਤਰ੍ਹਾਂ ਕਰੋ, ਉੱਥੇ ਚੱਲੋ ਅਤੇ ਚੱਲ ਕਰਕੇ ਮੈਂ ਵੀ ਬੰਦਗੀ ਕਰਦਾ, ਤੁਸੀਂ ਵੀ ਨਾਲ ਬੰਦਗੀ ਕਰੋ। ਤਾਂ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਅੱਗੇ ਜੋ ਜਵਾਬ ਦਿੰਦੇ ਹਨ, ਸ਼ਰਵਣ ਕਰਦੇ ਹਾਂ ਕਿ ਇਸ ਪ੍ਰਕਾਰ ਕੌਤਕ ਵਰਤਦਾ ਹੈ। ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਵਾਹਿਗੁਰੂ ਸਾਹਿਬ ਜੀਓ। ਸੁਨ ਨਾਨਕ ਜੀ ਕਾਨ ਬੈਨ ਆਨਣ ਪਹਿਨੈ।
ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਨਵਾਬ ਦੀ ਇਹ ਗੱਲ ਆਪਣੇ ਕੰਨਾਂ ਵਿੱਚ ਸ਼ਰਵਣ ਕੀਤੀ, ਸਤਿਗੁਰੂ ਮਹਾਰਾਜ ਨੇ ਆਪਣੇ ਮੁਖਾਰਬਿੰਦ ਵਿੱਚੋਂ ਸੋ ਇਸ ਤਰ੍ਹਾਂ ਬਚਨ ਕਿਹਾ,
ਚਲੋ ਖਾਨ ਤਿਹ ਥਾਨ ਜਹਾਂ ਤੁਮ ਮਨ ਭਨ ਮਨੈ।
ਚਲੋ ਖਾਨ ਜੀ, ਜਿੱਥੇ ਤੁਸੀਂ ਕਹਿੰਦੇ ਹੋ ਫਿਰ ਆਪਾਂ ਉੱਥੇ ਹੀ ਚੱਲ ਰਹੇ ਨੇ, ਜਿੱਥੇ ਤੁਹਾਡਾ ਮਨ ਮੰਨਦਾ ਹੈ ਕਿ ਉੱਥੇ ਜਾ ਕੇ ਤੁਸੀਂ ਕਹਿੰਦੇ ਹੋ ਬੰਦਗੀ ਕਰਨੀ ਹੈ, ਆਓ ਫਿਰ ਅਸੀਂ ਦੇਖ ਲਈਏ ਕਿ ਤੁਹਾਡੀ ਬੰਦਗੀ ਕੀ ਹੈ।
ਖੋਜਾ ਖੋਜਣ ਯੋਗ ਤਾਂ ਜਾਣਿਓ ਜਾਏ ਹੈ।
ਜੇ ਖੋਜਣ ਯੋਗ ਪਰਮਾਤਮਾ ਨੂੰ ਖੋਜ ਲਵੋ ਤਾਂ ਜਾਣਿਆ ਜਾਂਦਾ ਬੰਦਾ ਕਿ ਬੰਦਗੀ ਕਰਦਾ ਹੈ ਕਿ ਹਾਂ ਇਸ ਬੰਦੇ ਨੇ ਰੱਬ ਦੀ ਪ੍ਰਾਪਤੀ ਕਰ ਲਈ ਹੈ।
ਉਹ ਆਨੰਦ ਕੰਦ ਮੁਕੰਦ ਚੱਲੇ ਸੰਗ ਰਾਏ ਹੈ।
ਸੋ ਆਨੰਦ ਦੇ ਮੁੱਢ ਰੂਪ ਮੁਕਤੀ ਦੇ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਨਵਾਬ ਦੇ ਨਾਲ ਨਾਲ ਤੁਰ ਕੇ ਜਾ ਰਹੇ ਹਨ।
ਰੌਰ ਪਰੀ ਪੁਰ ਮਾਹੇ ਨਾਰ ਨਰ ਸਗਰ ਮੈਂ।
ਇਹ ਹੁਣ ਸਾਰੀ ਪੂਰੀ ਸੁਲਤਾਨਪੁਰ ਸਾਹਿਬ ਦੇ ਵਿੱਚ ਰੌਲਾ ਪੈ ਗਿਆ ਹੈ ਕਿ ਗੁਰੂ ਨਾਨਕ ਦੇਵ ਜੀ ਦੌਲਤ ਖਾਨ ਦੇ ਨਾਲ ਮਸੀਤ ਨੂੰ ਜਾ ਰਹੇ ਨੇ, ਔਰ ਉੱਥੇ ਜਾ ਕੇ ਨਵਾਬ ਨੇ ਕਿਹਾ ਕਿ ਸਾਡੇ ਨਾਲ ਨਵਾਜ਼ ਪੜ੍ਹੋ। ਮਹਾਰਾਜ ਜੀ ਨਾਲ ਚੱਲੇ, ਇਹ ਗੱਲ ਸਾਰੇ ਨਗਰ ਵਿੱਚ ਪਤਾ ਲੱਗੀ, ਸਾਰੀ ਦੁਨੀਆਂ ਫੇਰ ਇਕੱਠੀ ਹੋ ਕੇ ਆ ਰਹੀ ਹੈ।
ਘਰ ਘਰ ਕਰਤ ਵਿਚਾਰ ਕੁਲਾਹਲ ਨਗਰ ਮੈਂ।
ਘਰ ਘਰ ਦੇ ਵਿੱਚ ਇਹ ਵਿਚਾਰ ਹੋਣ ਲੱਗੀ ਅਤੇ ਸੁਲਤਾਨਪੁਰ ਸਾਹਿਬ ਨਗਰ ਦੇ ਵਿੱਚ ਕੁਲਾਹਲ ਹੁੰਦਾ, ਹਲਚਲੀ ਪੈਦਾ ਹੋ ਗਈ।
ਰੰਕ ਧਨੀ ਬ੍ਰਿਧ ਬਾਲ ਤਰਨ ਦੌਰਤ ਚਲੇ।
ਕੋਈ ਗਰੀਬ ਹੈ, ਕੋਈ ਅਮੀਰ ਹੈ, ਬਜ਼ੁਰਗ ਹੈ, ਜਵਾਨ ਹੈ, ਬੱਚਾ ਹੈ, ਸਾਰੇ ਦੌੜ ਦੌੜ ਕੇ ਉੱਧਰ ਜਾ ਰਹੇ ਨੇ ਕਿ ਅੱਜ ਦੇਖਦੇ ਹਾਂ ਫੇਰ ਦੁਬਾਰਾ ਕੌਣ ਜਿੱਤਦਾ ਹੈ। ਪਹਿਲਾਂ ਮਹਾਰਾਜ ਹਿਸਾਬ ਕਿਤਾਬ ਦੇ ਵਿੱਚ ਜਿੱਤੇ ਹਨ ਹਮੇਸ਼ਾ। ਕੋਈ ਮੁੱਲਾ ਗਿਆ, ਕੋਈ ਕਾਜੀ ਗਿਆ, ਕੋਈ ਵੀ ਗਿਆ, ਗੁਰੂ ਨਾਨਕ ਦੇਵ ਜੀ ਨੇ ਹਰੇਕ ਨੂੰ ਉਪਦੇਸ਼ ਕਰਕੇ ਝੁਕਾ ਲਿਆ। ਸੋ ਅੱਜ ਦੇਖਦੇ ਹਾਂ ਕੀ ਕੌਤਕ ਕਰਦੇ ਹਨ।
ਓ ਨਾਨਕ ਹੋਏ ਹੈ ਤੁਰਕ ਬਾਤ ਇਹ ਨਹਿ ਭਲੇ।
ਸਾਰੀ ਦੁਨੀਆਂ ਕਹਿੰਦੀ ਇਹ ਭਲੀ ਗੱਲ ਨਹੀਂ, ਇਹ ਨਾ ਹੋਵੇ ਕਿ ਗੁਰੂ ਨਾਨਕ ਦੇਵ ਜੀ ਨੂੰ ਦੌਲਤ ਰਾਏ ਤੁਰਕ ਬਣਾ ਲਵੇ, ਕਿਉਂਕਿ ਸਾਰੇ ਲੋਕ ਐਸੇ ਬੇਦੀ ਖੱਤਰੀ ਸਭ ਲੋਕ ਹਿੰਦੂ ਇਸ ਪ੍ਰਕਾਰ ਇਸ ਗੱਲ ਦਾ ਬਹੁਤ ਮਨ ਦੇ ਅੰਦਰ ਦੁੱਖ ਮਨਾ ਰਹੇ ਹਨ।
ਬਹੁਤ ਰੀਤ ਬਿਪਰੀਤ ਪੀਤ ਚਿੱਤ ਹਿੰਦ ਕੋ।
ਇਸ ਤਰ੍ਹਾਂ ਕਹਿੰਦੇ ਹਨ ਕਿ ਮਾੜੀ ਗੱਲ ਹੋਣ ਲੱਗੀ ਆ, ਹਿੰਦੂਆਂ ਦਾ ਸਾਰਿਆਂ ਦਾ ਦਿਲ ਡਰ ਗਿਆ ਕਿ ਇਹਨਾਂ ਨੂੰ ਜੇ ਬਣਾ ਲਿਆ ਫਿਰ ਸਾਨੂੰ ਵੀ ਕਹਿਣਗੇ, ਫਿਰ ਹੋਰਨਾਂ ਨੂੰ ਵੀ ਕਹਿਣਗੇ, ਇਸ ਤਰ੍ਹਾਂ ਇੱਕ ਵਿਪਰੀਤੀ ਹੋ ਜਾਵੇਗੀ।
ਕਬਰ ਨਿਵਾਰ ਹੈ ਜਾਏ ਬਖਾਨ ਨਰਿੰਦ ਕੋ।
ਕਿਉਂਕਿ ਰਾਜਾ ਜਿਹੜਾ ਹੈ ਇਹ ਬਹੁਤ ਅੜੀਅਲ ਕਿਸਮ ਦਾ ਹੈ। ਕੌਣ ਕਵਨ ਨਿਵਾਰ ਹੈ ਤੋਂ ਭਾਵ ਇਹ ਭੈ ਦੂਰ ਕੌਣ ਕਰੇ ਅਤੇ ਰਾਜੇ ਨੂੰ ਜਾ ਕੇ ਕੌਣ ਸਮਝਾਵੇ ਇਹ ਗੱਲ।
ਅਤਿ ਅਚਰਜ ਕੀ ਬਾਤ ਸੁਨਤ ਚਿਤ ਥਰ ਹਰੈ।
ਇਹੀ ਜੀ ਹੈਰਾਨੀਜਨਕ ਗੱਲ ਜਿਹੜਾ ਵੀ ਸੁਣਦਾ ਹੈ ਉਹਦਾ ਮਨ ਜਿਹੜਾ ਹੈ ਥਰ ਹਰ ਭਾਵ ਕੀ ਕੰਬਦਾ ਹੈ, ਮਨ ਡਰ ਲੱਗ ਜਾਂਦਾ ਹੈ।
ਉਹ ਇਹ ਵਿਦਿਆ ਗੇ ਭਈ ਨਾ ਜਿਹ ਵਿਦਿਆ ਕੋ ਕਰੈ।
ਕਿਉਂਕਿ ਇਹ ਜੀ ਗੱਲ ਪਹਿਲਾਂ ਕਦੇ ਹੋਈ ਨਹੀਂ ਹੈ, ਜਿਹੜੀ ਗੱਲ ਹੁਣ ਪਹਿਲੀ ਵਾਰੀ ਇਹ ਨਵਾਬ ਕਰ ਰਿਹਾ ਹੈ, ਕਿਉਂਕਿ ਇਹਨਾਂ ਨੇ ਹੁਣ ਨਵੀਂ ਰੀਤੀ ਪਾ ਦੇਣੀ ਹੈ, ਇਹਦੇ ਨਾਲ ਬਾਕੀ ਧਰਮਾਂ ਨੂੰ ਖਤਰਾ ਖੜਾ ਹੋ ਜਾਣਾ ਹੈ।
ਚਤੁਰ ਵਰਨ ਨਰ ਚਲੇ ਤਮਾਸੇ ਹਿਤ ਸਭੇ।
ਚਾਰੇ ਵਰਨਾਂ ਦੇ ਲੋਕ ਖੱਤਰੀ ਬ੍ਰਾਹਮਣ ਸੂਦ ਵੈਸ ਸਭ ਚੱਲੇ ਨੇ ਕਿ ਤਮਾਸ਼ਾ ਚੱਲ ਕੇ ਦੇਖੀਏ।
ਫੇਰ ਜ ਰਾਮ ਕੁਚਾਲ ਵਿਸਲ ਹੈ ਦੁੱਖ ਤਬੈ।
ਦੇਖ ਕਰਕੇ ਉਸ ਵਕਤ ਭਾਈਆ ਜੈ ਰਾਮ ਜੀ ਇਹ ਖੋਟੀ ਚਾਲ ਖੋਟੀ ਮਰਿਆਦਾ ਨੂੰ ਬਹੁਤ ਮਨ ਦੇ ਅੰਦਰ ਦੁਖੀ ਹੋਏ ਹਨ।
ਸੋਚਤ ਸੋਚਣ ਸੁਕੁਚ ਚੱਲਿਓ ਚੱਕਰਿਤ ਘਰੇ।
ਕੀ ਹੋਇਆ ਹੁਣ, ਸੋਚਾਂ ਸੋਚਣੋਂ ਡਰਦਾ ਹੋਇਆ ਹੈਰਾਨ ਹੋ ਕਰਕੇ ਘਰ ਨੂੰ ਵਾਪਸ ਜਾ ਰਿਹਾ ਹੈ।
ਉਹ ਚਿੱਤ ਚਾਹਤ ਕੱਛ ਔਰ ਔਰ ਵਿਧ ਨਾ ਕਰੇ।
ਕਿਉਂਕਿ ਚਿੱਤ ਦੇ ਵਿੱਚ ਚਾਹੁੰਦਾ ਹੈ ਕੁਝ ਹੋਰ ਕਰਨਾ ਕੋਈ ਇਨਸਾਨ, ਵਿਧਨਾ ਜੋ ਹੈ ਵਿਧਾਤਾ ਉਹ ਕੁਝ ਹੋਰ ਕਰ ਦਿੰਦਾ ਹੈ। ਜਿਵੇਂ ਮਹਾਰਾਜ ਨੇ ਬਚਨ ਕੀਤਾ ਨਰ ਚਾਹਤ ਕੱਛ ਔਰ ਔਰੈ ਕੀ ਔਰੈ ਭਈ ਚਿਤਵਤ ਰਹੇ ਉਹ ਠਗੌਰ ਨਾਨਕ ਫਾਸੀ ਗੱਲ ਪਰੀ।
ਵਧਤਾ ਸਦਾ ਕੀ ਲਤਾ ਹਲਾ ਹਲ ਫਰ ਫਰੀ।
ਹੁਣ ਜਿਹੜੀ ਹੈ ਸੁਧਾ ਕੀ ਲਤਾ ਹੁੰਦੀ, ਸੁਧਾ ਅੰਮ੍ਰਿਤ ਨੂੰ ਕਿਹਾ ਹੈ। ਅੰਮ੍ਰਿਤ ਜਿਹੜੀ ਵੇਲ ਜੇ ਵਧੀ ਹੈ ਪਰ ਜ਼ਹਿਰੀਲੇ ਫਲਾਂ ਨਾਲ ਫਲ ਗਈ, ਉਹ ਇਹ ਗੱਲ ਉਸ ਤਰ੍ਹਾਂ ਦੀ ਬਣ ਗਈ ਵੀ ਇੰਨਾ ਕੁਝ ਹੋ ਕੇ ਕਿਤੇ ਐਸਾ ਨਾ ਹੋਵੇ ਕਿ ਮਹਾਰਾਜ ਨੂੰ ਇਹ ਬਦਲ ਦੇਵੇ।
ਲਿਖਤ ਕਲਾ ਨਿਧ ਕਲਮ ਬਿਦੰਤ ਕਾ ਲਿਖ ਹਰੀ।
ਸੋ ਇਸ ਤਰ੍ਹਾਂ ਜੋ ਕਲਾ ਨਿਧ ਹੈ ਸੋ ਉਹ ਕਲਮ ਬਿਦੰਤਕ ਲਿਖ ਹਰੀ। ਰਾਹੂ ਜਿਵੇਂ ਚੰਦਰਮਾ ਨੂੰ ਚਿੰਬੜਦਾ ਹੈ, ਚੰਦਰਮਾ ਤੋਂ ਭਾਵ ਜਸ, ਰਾਹੂ ਤੋਂ ਭਾਵ ਆਪ ਜਸ। ਮੈਂ ਗੁਰੂ ਜੀ ਨੂੰ ਜਸ ਵਾਸਤੇ ਸੁਲਤਾਨਪੁਰ ਲੈ ਕੇ ਆਇਆ ਸੀ, ਜੇ ਇਹ ਤੁਰਕ ਬਣ ਗਏ ਤਾਂ ਮੇਰਾ ਆਪ ਜਸ ਕਹਿ ਲਓ ਜਾਂ ਬਦਨਾਮੀ ਕਹਿ ਲਓ। ਭਾਈਆ ਜੈ ਰਾਮ ਕਹਿੰਦਾ ਮੇਰੀ ਬਦਨਾਮੀ ਹੋ ਜਾਏਗੀ।
ਦਰਬ ਦੇਣ ਕੋ ਖਾਨ ਹਕਾਰਿਓ ਨਰ ਪਠੇ।
ਪੈਸੇ ਦੇਣ ਨੂੰ ਉਸ ਵਕਤ ਜਬ ਖਾਨ ਸੀ ਦੌਲਤ ਖਾਨ, ਇਹਨੇ ਆਪਣੇ ਬੰਦੇ ਭੇਜ ਕੇ ਬੁਲਾਇਆ।
ਹੋ ਬਹਰ ਨੇ ਵਾਜ ਖਰਕਰਾਏ ਭਈ ਵਿਦਿਆ ਪਠੇ।
ਇਹ ਹੁਣ ਉਲਟੀ ਗੱਲ ਹੋ ਗਈ, ਕਿਵੇਂ ਨਮਾਜ਼ ਪੜਾਉਣੀ ਹੈ। ਮਹਾਰਾਜ ਨੂੰ ਉੱਥੇ ਬੁਲਾਇਆ, ਫਿਰ ਉਲਟੀ ਗੱਲ ਨਮਾਜ਼ ਵਾਲੀ ਹੋ ਗਈ। ਚੰਗਾ ਹੁੰਦਾ ਜੇ ਪੈਸੇ ਆਪਾਂ ਵੈਸੇ ਹੀ ਦੇ ਦਿੰਦੇ, ਕਿਸੇ ਨੂੰ ਕੀ ਲੋੜ ਸੀ। ਇਹ ਪੈਸਿਆਂ ਕਰਕੇ ਸਾਰਾ ਰੌਲਾ ਪਿਆ ਹੈ।
ਚਤੁਰ ਦਿਸ਼ਾ ਤੇ ਜਕੈ ਥਕਤ ਚਿਤ ਹੋਇ ਰਹਾ।
ਹੁਣ ਚਾਰੇ ਪਾਸਿਓਂ ਹੈਰਾਨ ਹੋ ਕੇ ਥੱਕ ਰਿਹਾ, ਬੁੱਧੀ ਥੱਕ ਗਈ ਸੋਚ ਕੇ, ਦਿਮਾਗ ਥੱਕ ਗਿਆ। ਇਸ ਤਰ੍ਹਾਂ ਬਹੁਤਾ ਜ਼ਿਆਦਾ ਥੱਕ ਕੇ ਬੰਦਾ ਜਿਵੇਂ ਬਹੁਤ ਬੇਬਸ ਹੋ ਜਾਂਦਾ ਹੈ।
ਕਾਲੂ ਕਹਿਓ ਕਾਹੇ ਕੇ ਮੂਲਾ ਕਹਿ ਕਹਾ।
ਸੋ ਕਾਲੂ ਬਾਬਾ ਕਲਿਆਣ ਚੰਦ ਜੀ ਨੂੰ ਕਹਿਓ ਕਾਹੇ, ਕੀ ਕਹੂੰਗਾ ਕਿ ਮੂਲਾ ਕਹਿ ਕਹਾਂ, ਤੇ ਕੀ ਕਹਾਂਗਾ ਬਾਬਾ ਮੂਲ ਚੰਦ ਜੀ ਨੂੰ।
ਨਾਨਕ ਜਨਨੀ ਬੂਝਤਾ ਉੱਤਰ ਦੇਹੋ ਕੋ।
ਕਿ ਗੁਰੂ ਨਾਨਕ ਦੇਵ ਮਹਾਰਾਜ ਦੇ ਮਾਤਾ ਜੀ, ਮਾਤਾ ਤ੍ਰਿਪਤਾ ਜੀ ਜਦੋਂ ਪੁੱਛਣਗੇ ਮੈਨੂੰ, ਫਿਰ ਮੈਂ ਕੀ ਉਹਨਾਂ ਨੂੰ ਉੱਤਰ ਦੇਵਾਂਗਾ।
ਹੋ ਮੁਰ ਪਰ ਧਰ ਹੈ ਖੋਰ ਨਾ ਜਨ ਹੈ ਭੇਓ ਕੋ।
ਸਾਰੇ ਜਾਣੇ ਮੇਰੇ ਉੱਤੇ ਹੀ ਗੁੱਸਾ ਕਰਨਗੇ, ਭੇਦ ਨੂੰ ਤਾਂ ਜਾਣਦੇ ਨੀ, ਤੇ ਮੈਨੂੰ ਕਹਿਣਗੇ ਤੂੰ ਗਲਤੀ ਕਰਵਾਈ ਹੈ।
ਲੱਜਤ ਚੇਤਨ ਕੇ ਤਾ ਬਰਿਓ ਦੁਰ ਬੈਸਿਓ।
ਮਨ ਦੇ ਅੰਦਰ ਬਹੁਤ ਲੱਜਿਤ ਹੋਇਆ, ਸ਼ਰਮਸਾਰ ਹੋਇਆ, ਵੜ ਗਿਆ ਅੰਦਰ ਘਰ ਦੇ, ਛੁਪ ਕੇ ਬੈਠ ਗਿਆ ਕਿ ਬਦਨਾਮੀ ਹੋਵੇਗੀ ਹੁਣ ਸਾਡੀ। ਨਾਲੇ ਭਾਈਆ ਜੈ ਰਾਮ ਨੂੰ ਇੰਨੀ ਵਾਰੀ ਮਹਾਰਾਜ ਨੇ ਕੌਤਕ ਦਿਖਾਏ ਆ, ਫਿਰ ਮਨ ਡੋਲ ਜਾਂਦਾ, ਫਿਰ ਕੌਤਕ ਦਿਖਾਉਂਦੇ ਨੇ, ਫਿਰ ਡੋਲ ਜਾਂਦਾ।
ਗਰੀਬ ਨੀਵ ਕਰ ਮਸਟ ਸੋਚ ਤਨ ਜੈਸੇ।
ਹੁਣ ਇਸ ਤਰ੍ਹਾਂ ਗਰਦਨ ਨੀਵੀ ਕਰਕੇ ਚੁੱਪ ਕਰਕੇ ਬੈਠਾ ਅਤੇ ਫਿਕਰ ਦਾ ਵਜੂਦ ਜਿਹੜਾ ਹੈ ਉਹ ਲੱਗਿਆ ਹੋਇਆ ਮਨ ਨੂੰ।
ਧਰਨ ਖਨਤ ਚਖ ਨੀਰ ਭਰੇ ਭਰ ਆਵਈ।
ਪੈਰ ਦੇ ਨਾਲ ਅੰਗੂਠੇ ਨਾਲ ਜਿਵੇਂ ਨਹੁੰ ਨਾਲ ਹੌਲੀ ਹੌਲੀ ਥੱਲੇ ਕੱਚਾ ਸੀ ਥਾਂ ਮਿੱਟੀ ਜੀ ਪੱਟੀ ਜਾਂਦਾ ਹੈ, ਔਰ ਅੱਖਾਂ ਵਿੱਚੋਂ ਇੱਕ ਇੱਕ ਟੇਪਾ ਡਿੱਗੀ ਜਾਂਦਾ ਥੱਲੇ, ਅੱਖਾਂ 'ਚੋਂ ਪਾਣੀ ਆਈ ਜਾਂਦਾ ਹੈ। ਦੁੱਖ ਦਾ ਪ੍ਰਤੀਕ ਹੈ ਪਾਣੀ ਆਉਣਾ, ਬਹੁਤ ਦੁਖੀ ਹੈ।
ਹੋ ਕਰਣਾ ਮੂਰਤ ਧਰੀ ਮਨੋ ਪਛਤਾਵਈ।
ਕਰਣਾ ਨੇ ਮਨੋ ਮੂਰਤ ਧਾਰ ਲਈ ਅੱਜ, ਇਹ ਰੋਣ ਨਹੀਂ ਮੂਰਤੀ ਧਾਰ ਲਈ ਅੱਜ, ਮਨ ਦੇ ਅੰਦਰ ਬੜਾ ਪਛਤਾਵਾ ਲੱਗਿਆ ਹੋਇਆ।
ਲਖਿਓ ਨਾਨਕੀ ਤਸੈ ਤੁੰਡ ਮੁਰਝਾਇਆ।
ਜਦ ਬੇਬੇ ਨਾਨਕੀ ਜੀ ਆਏ ਦੇਖਿਆ ਕਿ ਕਿਵੇਂ ਨੀਵੀਂ ਪਾ ਕੇ ਸਿਰ ਥੱਲੇ ਨੂੰ ਕਰਕੇ ਰੋ ਰਹੇ ਨੇ, ਔਰ ਧਰਤੀ ਹੌਲੀ ਹੌਲੀ ਪੈਰ ਦੇ ਨਾਲ ਖੁਣਕ ਰਹੇ ਨੇ, ਇੰਨਾ ਉਦਾਸ ਗਮਗੀਨ ਦੇਖਿਆ।
ਜਲ ਬਿਨ ਤੋਰੀ ਨਾਲ ਕਮਲ ਕੁਮਲਾਇਆ।
ਉਸ ਵਕਤ ਜਦੋਂ ਟੁੱਟੀ ਨਾਲੀ ਦਾ ਕਮਲ ਕੁਮਲਾ ਜਾਵੇ, ਕਿਉਂਕਿ ਉਹਦੇ ਥੱਲੇ ਇੱਕ ਨਾਲੀ ਹੁੰਦੀ ਬੜੀ ਲੰਬੀ, ਭੀਸਾਂ ਵੀ ਕਹਿੰਦੇ ਨੇ ਉਹਨੂੰ, ਜਾਂ ਹੋਰ ਨਾਂ ਵੀ ਨੇ, ਸਬਜ਼ੀ ਵੀ ਬਣਦੀ ਆ ਉਹਦੀ ਲੰਬੀ ਸਾਰੀ ਨਾਲੀ ਜੀ, ਉਹਦੇ ਜਦੋਂ ਉਹ ਟੁੱਟ ਜਾਂਦੀ ਨਾਲੀ ਤਾਂ ਕਮਲ ਦਾ ਫੁੱਲ ਕੁਮਲਾ ਜਾਂਦਾ। ਇਸ ਤਰ੍ਹਾਂ ਭਾਈਆ ਜੈ ਰਾਮ ਜੀ ਬੜੇ ਕੁਮਲਾਏ ਜੇ ਬੈਠੇ ਹਨ।
ਚਿੱਤ ਚੱਕਰਤ ਅਤ ਚਿੰਤਾ ਕਹੋ ਖਸ ਪੀ ਤੁਮੇ।
ਮਨ ਦੇ ਅੰਦਰ ਬੜੇ ਹੈਰਾਨ ਹੋ ਕੇ ਬੇਬੇ ਨਾਨਕੀ ਜੀ ਕਹਿਣ ਲੱਗੇ, ਇਹ ਇੰਨੀ ਚਿੰਤਾ ਕਾਹਦੇ ਲਈ ਧਾਰੀ ਹੋਈ, ਕੀ ਹੋਇਆ ਤੁਹਾਨੂੰ?
ਹੋ ਸੋਕ ਸਿੰਧ ਮਹਿ ਮਗਨ ਬਤਾਵੋ ਨਿਜ ਗਮੈ।
ਤੁਸੀਂ ਆਪਣੀ ਚਿੰਤਾ ਛੱਡੋ, ਆ ਸਮੁੰਦਰ ਜਿਹੜਾ ਹੈ ਸੋਗ ਦਾ, ਕਿੱਦਾਂ ਜਿਵੇਂ ਸਮੁੰਦਰ ਚ ਡੁੱਬੇ ਹੋਏ ਨੇ, ਅੱਗੇ ਨੀ ਦੇਖਿਆ ਇੰਨਾ ਕੁਛ, ਕਿੰਨੀ ਵਾਰੀ ਪੈਸੇ ਪੂਰੇ ਕੀਤੇ ਆ, ਕਿੰਨੀ ਵਾਰੀ ਇੰਨੇ ਕੌਤਕ ਵਰਤਾਏ ਨੇ, ਤੁਸੀਂ ਚੰਗੇ ਭਲੇ ਤੁਹਾਨੂੰ ਕਰੀਦਾ, ਫੇਰ ਆਪਣਾ ਸ਼ਰਧਾ ਭਾਵਨਾ ਨੂੰ ਤੋੜ ਕੇ ਬੈਠ ਜਾਂਦੇ ਹੋ।
ਉਚਰੇ ਬਚਨ ਜਰਾਮ ਅਕੀਰਤ ਜਹ ਤਹਾ।
ਭਾਈ ਅਜੈ ਰਾਮ ਜੀ ਕਹਿਣ ਲੱਗੇ, ਜਿੱਥੇ ਕਿੱਥੇ ਨਾ ਨਿੰਦਾ ਹੀ ਹੋਈ ਜਾਂਦੀ ਸਾਡੀ, ਬੰਦਾ ਨਿੰਦਾ ਤੋਂ ਡਰ ਜਾਂਦਾ ਛੇਤੀ। ਲੋਕਾਂ ਦਾ ਕੰਮ ਹੁੰਦਾ ਨਿੰਦਾ ਕਰਨਾ, ਕਿਉਂ ਕੰਮ ਨੀ ਕੋਈ। ਭਗਤਾਂ ਨੇ ਤਾਂ ਨਿੰਦਾ ਕਰਨੀ ਨੀ ਹੁੰਦੀ, ਲੋਕਾਂ ਨੇ ਕਰਨੀ ਹੁੰਦੀ। ਭਗਤਾਂ ਦੀ ਹੋਰ ਚੜ੍ਹਦੀ ਕਲਾ ਹੋ ਜਾਂਦੀ, ਨਿੰਦਕ ਵੈਸੇ ਹੀ ਡੁੱਬ ਜਾਂਦੇ ਹੁੰਦੇ ਨੇ। ਇਸ ਕਰਕੇ ਕਿਉਂਕਿ ਉਹ ਅਗਿਆਨੀ ਲੋਕ ਹੁੰਦੇ ਨੇ ਨਿੰਦਾ ਕਰਨ ਵਾਲੇ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਜਾਣਦੇ ਹੋਏ ਵੀ ਫੇਰ ਵੀ ਮਨ ਢੱਠ ਗਿਆ, ਕਿਉਂਕਿ ਮਨ ਹਲੇ ਥੱਲੇ ਥੱਲੇ ਹੈ। ਜੇ ਤਾਂ ਉਪਮਾ ਕਰਤੀ ਕਿਸੇ ਨੇ, ਫੇਰ ਤਾਂ ਫੁੱਲ ਫੁੱਲ ਬਹਿਣਾ। ਜੇ ਨਿੰਦਾ ਕਰਤੀ ਫੇਰ ਉੱਥੇ ਹੀ ਡਿੱਗ ਪੈਣਾ। ਇਹ ਹਲੇ ਜਦੋਂ ਨਾਮ ਨਾਲ ਜੁੜ ਜਾਈਏ ਫੇਰ ਇਹਨਾਂ ਚੀਜ਼ਾਂ ਦਾ ਅਸਰ ਨਹੀਂ ਪੈਂਦਾ ਹੈ।
ਧਰਮ ਰੀਤ ਵਿਪਰੀਤ ਚਿੰਤ ਚਿੱਤ ਮੋਹੇ ਮਹਾ।
ਮੈਨੂੰ ਇਹ ਚਿੱਤ ਵਿੱਚ ਚਿੰਤਾ ਹੈ ਹੁਣ ਕਿ ਜਿਹੜਾ ਧਰਮ ਦੀ ਰੀਤੀ ਵਿਪਰੀਤੀ ਹੋਣ ਲੱਗੀ ਹੈ, ਉਹ ਦੌਲਤ ਖਾਂ ਕਹੀ ਜਾਂਦਾ ਹੁਣ ਤੁਹਾਨੂੰ ਤੁਰਕ ਬਣਾ ਲੈਣਾ ਹੈ, ਮਾੜੀ ਗੱਲ ਨਹੀਂ ਹੈ ਵੀ ਤੁਰਕ ਬਣਾ ਲਵੇਗਾ ਉਹ। ਇਸ ਤਰ੍ਹਾਂ ਮਨ ਨੂੰ ਚਿੰਤਾ ਲੱਗੀ ਹੈ।
ਰਾਤ ਤੁਮਾਰੋ ਗਯੋ ਸੰਗ ਨਿਰਪ ਖਾਨ ਕੇ।
ਤੁਹਾਡੇ ਭਰਾਤਾ ਗੁਰੂ ਨਾਨਕ ਦੇਵ ਜੀ ਰਾਜੇ ਦੇ ਨਾਲ ਗਏ ਹਨ ਹੁਣ।
ਉਹ ਕਰ ਹੈ ਆਜ ਨਿਵਾਜ ਮਸੀਤ ਪਿਆਨ ਕੇ।
ਹੁਣ ਉੱਥੇ ਜਾ ਕੇ ਉਹਨਾਂ ਨੇ ਮਸੀਤ ਦੇ ਵਿੱਚ ਨਵਾਜ ਪੜ੍ਹਨੀ ਪੜ੍ਹਨੀ ਹੈ, ਕਿਉਂਕਿ ਉਹ ਪੜ੍ਹਾਵੇਗਾ ਰਾਜਾ ਜੋ ਹੋਇਆ।
ਚਤੁਰ ਵਰਨ ਮਹਿਰੌਰ ਤੁਰਕ ਤਹਿ ਹੋਏ ਹੈ।
ਹੁਣ ਚਾਰਾਂ ਵਰਨਾਂ ਵਿੱਚ ਰੌਲਾ ਪਾ ਗਏ ਪੈ ਗਿਆ ਹੈ ਬਈ ਗੁਰੂ ਨਾਨਕ ਦੇਵ ਜੀ ਉੱਥੇ ਜਾ ਕੇ ਨਵਾਜ ਪੜਨਗੇ ਤੇ ਤੁਰਕ ਬਣ ਜਾਣਗੇ।
ਜੋ ਖਾਨ ਚੱਲ ਆਪ ਸੰਗ ਬਹਲੋਏ।
ਕਿਉਂਕਿ ਖਾਨ ਚੱਲਿਆ ਹੈ ਨਾਲ ਤੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਵੀ ਇਕੱਠੇ ਹੋ ਕੇ ਨਾਲ ਗਏ ਹਨ।
ਸ਼ੋਕ ਸਿੰਧ ਮਹਿ ਮਗਨ ਸੁਨਤ ਮਮ ਮਨ ਪਇਓ।
ਤਾਂਹੀਓ ਤਾਂ ਜਿਹੜਾ ਮੇਰਾ ਮਨ ਹੈ ਸੋਗ ਦੇ ਸਮੁੰਦਰ ਵਿੱਚ ਗਰਕ ਹੋ ਗਿਆ ਹੈ ਸੁਣ ਕੇ।
ਓ ਪੋਤ ਨਾ ਪ੍ਰਾਪਤ ਹੋਏ ਜਤਨ ਬਹੁ ਬਿਦਠਾਇਓ।
ਮੈਨੂੰ ਕੋਈ ਜਹਾਜ਼ ਨਹੀਂ ਮਿਲਦਾ ਵਿੱਚੋਂ ਨਿਕਲਣ ਨੂੰ, ਕੋਈ ਆਸਰਾ ਦੱਸੋ। ਮੇਰਾ ਤਾਂ ਮਨ ਥੱਲੇ ਨੂੰ ਡੁੱਬੀ ਜਾਂਦਾ, ਬਹੁਤ ਯਤਨ ਕਰ ਰਿਹਾ ਹਾਂ।
ਪੰਤ ਨਾਨਕੀ ਬਚਨ ਨਾ ਚਿੰਤਾ ਕੀਜੀਏ।
ਬੇਬੇ ਨਾਨਕੀ ਜੀ ਕਹਿਣ ਲੱਗੇ, ਚਿੰਤਾ ਨਾ ਕਰੋ, ਚਿੰਤਾ ਨਾ ਕਰੋ। ਤਿੰਨ ਦਿਨ ਤੱਕ ਬੇਈ ਚ ਰਹੇ ਸੀ, ਲੋਕੀ ਕੀ ਕਹਿੰਦੇ ਸੀ, ਫੇਰ ਨੀ ਆਏ ਮੁੜ ਕੇ। ਇਸ ਕਰਕੇ ਯਕੀਨ ਕਰੋ ਮਹਾਰਾਜ ਤੇ।
ਭਰਮ ਨਾ ਭੁੱਲਹਾ ਭੇਵ ਭਲੇ ਲਖ ਲੀਜੀਏ।
ਭਰਮ ਵਿੱਚ ਪੈ ਕੇ ਭੁੱਲੋ ਨਾ, ਭਗਤੀ ਨੇ ਭੇਸ ਧਾਰਿਆ ਹੈ, ਇਹ ਮਨੁੱਖੀ ਜਾਮਾ ਧਾਰਿਆ ਹੈ।
ਰਾਤ ਹਮਾਰੋ ਭਇਓ ਪੇਸ ਨਰ ਭਗਤ ਕੋ।
ਇਹ ਬਹੁਤ ਭਾਰੀ ਆਪ ਭਗਤੀ ਆਈ, ਪਰਮੇਸ਼ਰ ਆਪ ਆਏ ਨੇ, ਸੋ ਸੱਚੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਆਪ, ਕਿਉਂਕਿ ਫਰਕ ਨਹੀਂ ਕੋਈ। ਜਿਹੜਾ ਫਰਕ ਜਾਣਦਾ ਹੈ, ਦੁਪਹਿਰ ਦੀ ਕਥਾ ਵਿੱਚ ਵੀ ਮਹਾਰਾਜ ਨੇ ਦੱਸਿਆ ਕਿ ਆਪਸ ਵਿੱਚ ਭੇਦ ਨਹੀਂ ਕਰਨਾ, ਵੱਖਰਾ ਵੱਖਰਾ ਨਹੀਂ ਕਰਨਾ, ਪਰਮੇਸ਼ਰ ਹੋਰ ਹੈ, ਗੁਰੂ ਹੋਰ ਹੈ, ਇਹ ਨਹੀਂ ਕਹਿਣਾ ਹੈ। ਗੁਰੂ ਗੁਰ ਪਰਮੇਸ਼ਰ ਇੱਕੋ ਜਾਨ, ਇੱਕੋ ਹੀ ਰੂਪ ਜਾਣਨਾ ਦੋਨਾਂ ਨੂੰ, ਫੇਰ ਤਰਨਾ ਹੋਵੇਗਾ ਸੰਸਾਰ ਸਾਗਰ ਤੋਂ। ਜਦੋਂ ਆਪਾਂ ਵੱਖਰੇ ਵੱਖਰੇ ਸਮਝ ਲੈਂਦੇ, ਕਿਉਂਕਿ ਇੱਕ ਹੋ ਚੁੱਕੇ ਨੇ ਨਾ ਅੰਦਰੋਂ, ਇਹ ਤਾਂ ਚਲੋ ਪਰਮੇਸ਼ਰ ਦੇ ਵਿੱਚੋਂ ਪਰਮੇਸ਼ਰ ਨੇ ਨਿਰਗੁਣ ਤੋਂ ਸਰਗੁਣ ਰੂਪ ਧਾਰਿਆ, ਇਹ ਅਲੱਗ ਚੀਜ਼ ਹੈ। ਇੱਥੇ ਬੰਦੇ ਭਗਤੀ ਕਰ ਕਰਕੇ ਪਰਮੇਸ਼ਰ ਦਾ ਹੀ ਰੂਪ ਹੋ ਜਾਂਦੇ ਨੇ, ਉਹ ਬ੍ਰਹਮ ਗਿਆਨੀ ਬਣ ਜਾਂਦੇ ਨੇ। ਇਹ ਤਾਂ ਆਪ ਫਿਰ ਪਰਮੇਸ਼ਰ ਆਏ ਹੋਏ ਨੇ। ਇਸ ਕਰਕੇ ਮਨ ਦੇ ਅੰਦਰ ਵੀ ਕਿਸੇ ਤਰ੍ਹਾਂ ਦੀ ਉਦਾਸੀ ਨਹੀਂ ਧਾਰਨੀ।
ਹੋ ਤ੍ਰੈ ਲੋਕਨ ਕੋ ਕੰਤ ਰਚਿਓ ਜਨ ਜਗਤ ਕੋ।
ਉਹ ਜੋ ਤਿੰਨਾਂ ਲੋਕਾਂ ਦਾ ਕੰਤ ਮਾਲਕ ਹੈ, ਜਿਹਨੇ ਸਾਰਾ ਜਗ ਰਚਿਆ ਹੈ।
ਪੰਨਗ ਦਾਨਵ ਅਮਰ ਵਰਣ ਕਿੰਨਰ ਧਰਾ।
ਇਹ ਜਿਹੜੇ ਨੇ ਪੰਨਗ ਸੱਪ, ਦੈਂਤ ਦੇਵਤੇ, ਵਰਣ ਦੇਵਤਾ, ਇਸੇ ਤਰੀਕੇ ਨਾਲ ਬਹੁਤ ਸਾਰੀ ਜਿਹੜੀ ਨੇ, ਫਿਰ ਦੇਵਤਿਆਂ ਦੀ ਇੱਕ ਜਾਤੀ ਹੁੰਦੀ ਕਿੰਨਰ, ਧਰਾ ਤੋਂ ਭਾਵ ਧਰਤੀ ਹੈ, ਇਹ ਸਾਰੀਆਂ ਚੀਜ਼ਾਂ ਰਚੀਆਂ ਨੇ।
ਮਾਰ ਤੰਡ ਜਮ ਇੰਦ ਇੰਦਰ ਹਰ ਜਗ ਕਰਾ।
ਸੂਰਜ ਚੰਦਰਮਾ ਇੰਦਰ ਸ਼ਿਵਜੀ ਬ੍ਰਹਮਾ ਹਵਾ ਪੰਜੇ ਤੱਤ, ਇਹ ਸਾਰਾ ਕੁਝ ਤਾਂ ਉਹਨਾਂ ਨੇ ਰਚਿਆ ਹੋਇਆ ਨਾ। ਬੇਬੇ ਨਾਨਕੀ ਦਾ ਅਡੋਲ ਨਿਸ਼ਚਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ, ਔਰ ਇਹ ਸਾਖੀਆਂ ਹੀ ਦੱਸਦੀਆਂ ਹੁੰਦੀਆਂ ਕਿ ਆਪਾਂ ਕਿਹਾ ਜਿਹਾ ਨਿਸ਼ਚਾ ਕਰਨਾ। ਡੋਲਣਾ ਨਹੀਂ ਬੇਬੇ ਨਾਨਕੀ ਨਹੀਂ ਡੋਲਦੇ, ਜਿੰਨਾ ਮਰਜ਼ੀ ਘਮਸਾਣ ਪੈ ਜੇ ਜੋ ਮਰਜ਼ੀ ਹੋ ਜੇ, ਬੇਬੇ ਦਾ ਨਿਸ਼ਚਾ ਅਟੱਲ ਹੀ ਰਹਿੰਦਾ। ਬਾਕੀ ਸਾਰੇ ਜਾਣੇ ਜਿਹੜੇ ਨੇ ਡੋਲ ਜਾਂਦੇ, ਰਾਏ ਬੁਲਾਰ ਜੀ ਨਹੀਂ ਡੋਲਦੇ, ਉਹਨਾਂ ਨੂੰ ਪਤਾ ਕੌਣ ਨੇ। ਭਾਈਆ ਜੈ ਰਾਮ ਜੀ ਹੋਏ ਜਾਂ ਹੋਰ ਸਾਰੇ ਡੋਲ ਗਏ, ਇੱਕ ਭਾਈ ਬਾਲਾ ਨੂੰ ਭਰੋਸਾ ਹੈ। ਭਾਈ ਬਾਲਾ ਜੀ ਨਹੀਂ ਡੋਲਦੇ, ਭਾਈ ਭਗੀਰਥ ਨਹੀਂ ਡੋਲਦੇ, ਮਨਸੁਖ ਸ਼ਾਹੂਕਾਰ ਨਹੀਂ ਡੋਲਦਾ। ਭਰੋਸੇ ਵਾਲੇ ਵੱਖਰੇ ਨੇ ਅਤੇ ਡੋਲਣ ਵਾਲੇ ਵੱਖਰੇ ਨੇ। ਸੋ ਗੁਰੂ ਗ੍ਰੰਥ ਸਾਹਿਬ 'ਤੇ ਵੀ ਐਸਾ ਹੀ ਭਰੋਸਾ ਕਰੋ, ਨਿਸ਼ਚਾ ਕਰੋ। ਮਹਾਰਾਜ ਸੱਚੇ ਪਾਤਸ਼ਾਹ 'ਤੇ ਇਉਂ ਭਰੋਸਾ ਕਰਕੇ ਸਿੱਖ ਆਪਣੇ ਨਿਸ਼ਚੇ ਨੂੰ ਪੱਕਾ ਰੱਖੇ। ਬਹੁਤ ਤੂਫਾਨ ਆਉਂਦੇ ਨੇ, ਬਹੁਤ ਚੱਕਰ ਚੱਲਦੇ ਦੁਨੀਆਂ 'ਚ, ਪਰ ਅਖੀਰ ਮਹਾਰਾਜ ਕਹਿੰਦੇ ਨੇ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਕੂੜ ਸਾਰਾ ਇੱਕ ਪਾਸੇ ਹੋ ਜਾਂਦਾ, ਖਤਮ ਹੀ ਹੋ ਜਾਂਦਾ, ਅਖੀਰ ਨੂੰ ਸੱਚ ਦੀ ਜਿੱਤ ਹੁੰਦੀ ਹੈ।
ਪਾਨ ਬੰਨ ਦਿਗਪਾਲ ਰਜਾਏ ਨਾ ਫੇਰ ਆਈ।
ਇਸ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਅਗਨੀ, ਦਿਸ਼ਾ ਦੇ ਪਾਲਕ, ਹਾਥੀ, ਇਹ ਵੀ ਇਹਨਾਂ ਦੇ ਹੁਕਮ ਨੂੰ ਮੋੜ ਦੇਣੀਏ। ਹੱਥ ਜੋੜ ਕੇ ਖੜੇ ਰਹਿੰਦੇ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ।
ਉਹ ਨਰ ਬਪਰਾ ਹੈ ਕੌਣ ਬੰਕ ਦ੍ਰਿਗ ਹੇਰਾਈ।
ਆਹ ਵਿਚਾਰਾ ਜਿਹੜਾ ਦੌਲਤ ਖਾਂ, ਇਹ ਕੀ ਚੀਜ਼ ਹੈ, ਕਹਿਰੀ ਅੱਖਾਂ ਕਰਕੇ ਵੇਖੇ ਜਿਹੜਾ। ਮਹਾਰਾਜ ਸੱਚੇ ਪਾਤਸ਼ਾਹ ਤਾਂ ਬਹੁਤ ਵੱਡੇ ਨੇ।
ਕੀ ਚਿੰਤਾ ਚੀਤ ਰਤੀਕ ਨਾ ਕੀਜੀਏ।
ਜਰਾ ਜਿੰਨੀ ਕੁ ਵੀ ਚਿੰਤਾ ਜਿਹੜੀ ਹੈ ਨਾ ਮਨ ਦੇ ਅੰਦਰ, ਤੁਸੀਂ ਨਾ ਕਰੋ।
ਲੱਜਤ ਤਿਨਕੋ ਕਰ ਹੈ ਸੋ ਆਏ ਲਖੀਜੀਏ।
ਉਹਨਾਂ ਨੂੰ ਹੁਣੇ ਸ਼ਰਮਸਾਰ ਕਰਕੇ ਮੇਰਾ ਵੀਰ ਜਿੱਤ ਕੇ ਹੁਣੇ ਆਇਆ ਜਾਣ ਲਓ। ਬਸ ਦੇਖਿਓ ਤੁਸੀਂ ਕਿਵੇਂ ਉਹਨਾਂ ਨੂੰ ਸ਼ਰਮਸਾਰ ਕਰਕੇ ਆਉਂਦੇ ਨੇ।
ਤੁਮ ਹੈ ਸੰਗ ਆਨੰਦ ਰਸੋਈ ਖਾਈਏ।
ਤੁਸੀਂ ਇਉਂ ਕਰੋ, ਤੁਮ ਹਵੈ ਸੰਗ ਆਨੰਦ, ਆਨੰਦ ਹੋ ਕੇ ਨਾ ਪ੍ਰਸ਼ਾਦਾ ਛਕੋ, ਪ੍ਰਸ਼ਾਦਾ ਹਜ਼ਮ ਕਰ ਲਓ, ਇੱਥੇ ਲੇਟ ਲਓ ਘੜੀ। ਮੇਰਾ ਵੀਰ ਜਿੱਤ ਕੇ ਹੁਣੇ ਆਉਣ ਵਾਲਾ ਹੀ ਹੈ।
ਹੋ ਨਹੀਂ ਹਿਰਦੈ ਪ੍ਰਤੀਤ ਤਾਂ ਬਿਪਰ ਪਠਾਈਏ।
ਚਲੋ ਜੇ ਮਨ ਨੂੰ ਨਹੀਂ ਤਸੱਲੀ ਤੁਹਾਡੇ, ਤਾਂ ਆਪਣਾ ਆ ਜਿਹੜਾ ਨਿੱਧਾ ਪੁਰੋਹਿਤ ਹੈ, ਨਿੱਧਾ ਬ੍ਰਾਹਮਣ ਹੈ, ਘਰ ਦੇ ਕੰਮ ਕਾਰ ਕਰਨ ਵਾਲਾ, ਸਾਰੇ ਹਿਸਾਬ ਰੱਖਦਾ, ਇਹਨੂੰ ਭੇਜ ਕੇ ਦੇਖ ਲੋ।
ਭੇਜੋ ਨਿੱਧਾ ਦੂਤ ਮਸੀਤ ਹੈ ਦਿਸ ਗਯੋ।
ਭੇਜਿਆ ਉਸ ਵਕਤ ਨਿੱਧੇ ਨੂੰ, ਉਹ ਮਸੀਤ ਵੱਲ ਗਿਆ, ਜਾ ਕੇ ਦੇਖਿਆ ਹੈ।
ਭੀਰਪੁਰ ਭਰ ਰਹੀ ਸਥਾਨ ਨਤਹ ਰਹਿਓ।
ਬਹੁਤ ਬਹੁਤ ਭੀੜ ਹੋ ਗਈ ਉੱਥੇ, ਕੋਈ ਥਾਂ ਖੜਨ ਮਾਤਰ ਨਹੀਂ ਰਿਹਾ।
ਏਕ ਏਕ ਕੋ ਲੰਘ ਧਾਏ ਤਸੇ ਅੰਤਰੇ।
ਨਿੱਧੇ ਨੂੰ ਹੁਕਮ ਸੀ ਅੰਦਰ ਜਾ ਕੇ ਦੇਖਣ ਦਾ, ਨਿੱਧਾ ਪੁਰੋਹਿਤ ਦੌੜ ਕੇ ਅੰਦਰ ਧੱਸ ਕੇ ਇੱਕ ਇੱਕ ਨੂੰ ਇਧਰੋਂ ਹੋ ਉਧਰੋਂ ਹੋ ਕਿਵੇਂ ਨਾ ਕਿਵੇਂ ਧੱਕ ਧਕਾ ਕੇ ਅੰਦਰ ਤੱਕ ਚਲਿਆ ਗਿਆ, ਜਿੱਥੇ ਮਹਾਰਾਜ ਦੌਲਤ ਖਾਨ ਦੇ ਨਾਲ ਖੜੇ ਹੈ।
ਹੋ ਕਰਨਾ ਨਿੱਧ ਕੋ ਦੇਖ ਬਸੂਰ ਹੈ ਔਰ ਖਰੇ।
ਸਾਰੇ ਜਾਣੇ ਕਰਨਾ ਨਿੱਧ ਗੁਰੂ ਨਾਨਕ ਦੇਵ ਮਹਾਰਾਜ ਨੂੰ ਦੇਖ ਕੇ ਖੜੇ ਹੋ ਕੇ, ਸਾਰੇ ਜਾਣੇ ਬੜੇ ਬਹੁਤ ਝੂਰ ਰਹੇ ਨੇ ਕਿ ਦੇਖੋ ਮਹਾਰਾਜ ਨੂੰ ਅੱਜ ਕੀ ਕਰਦੇ ਨੇ ਇਹ।
ਦੋਹਰਾ ਪਹੁੰਚੋ ਨਿਕਟਨਾ ਸ੍ਰੀ ਗੁਰੂ ਪੀਰ ਭਾਈ ਭਰਪੂਰ।
ਬਹੁਤਾ ਨੇੜੇ ਤਾਂ ਨਹੀਂ ਪਹੁੰਚ ਸਕਿਆ ਮਹਾਰਾਜ ਦੇ, ਪਰ ਦੂਰੋਂ ਦੇਖ ਲਿਆ ਕਿਉਂ ਖੜੇ ਨੇ, ਕਿਉਂਕਿ ਅੱਗੇ ਅੱਗੇ ਭੀੜ ਇੰਨੀ ਜ਼ਿਆਦਾ ਸੀ, ਲੰਘਣ ਦਾ ਮੌਕਾ ਨਹੀਂ ਸੀ ਮਿਲਦਾ।
ਕਵ ਸੰਤੋਖ ਸਿੰਘ ਧਿਆਏ ਅਬ ਪੂਰਨ ਪਾਸ ਖਮੂਰ।
ਸੋ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਹੁਣ ਇਹ ਜਿਹੜਾ ਸੀ ਨਾ, ਇਹ ਧਿਆ ਜਿਹੜਾ ਚੱਲ ਰਿਹਾ ਸੀ 31, ਇਹ ਤਾਂ ਮੈਂ ਸੰਪੂਰਨ ਕੀਤਾ ਇੱਥੇ।
ਦੋਹਰਾ ਨਿਤ ਪ੍ਰਕਾਸ਼ ਸ੍ਰੀ ਗੁਰ ਚਰਨ ਪ੍ਰਗਟ ਸੋ ਭਾਨ ਸਮਾਨ।
ਹੁਣ ਗੁਰੂ ਕੇ ਚਰਨਾਂ ਦਾ ਮੰਗਲ ਕਵੀ ਜੀ ਆਪ ਕਰਦੇ ਨੇ, ਕਹਿੰਦੇ ਨਿਤ ਪ੍ਰਕਾਸ਼ ਗੁਰੂ ਨਾਨਕ ਦੇਵ ਦੇ ਚਰਨ, ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਸਾਹਿਬ ਦੇ ਜਿਹੜੇ ਚਰਨ ਨੇ ਨਾ, ਸਦਾ ਹੀ ਸੂਰਜ ਵਾਂਗੂ ਪ੍ਰਤੱਖ ਪ੍ਰਕਾਸ਼ਕ ਨੇ, ਅਤੇ ਸਾਰੀ ਜਿਹੜੀ ਮਨ ਦੇ ਅੰਦਰ ਹੈ ਨਾ ਦਵੈਸ਼ ਆਦਿਕ, ਇਹਨੂੰ ਸਾਰੀ ਨੂੰ ਗੁਰੂ ਕੇ ਚਰਨ ਐਸਾ ਪ੍ਰਕਾਸ਼ ਕਰਦੇ ਨੇ ਕਿ ਦਵੈਸ਼ ਨੂੰ ਖਤਮ ਕਰਨ ਵਾਲੇ ਹਨ।
ਨਿਖਲ ਦਵੈਤ ਤਾਮ ਹਰਣ ਕੋ ਸ਼ਰਨ ਸਦਾ ਸੁਖਦਾਨ।
ਕਿਉਂਕਿ ਸਾਰੀ ਦਵੈਤ ਦੇ ਹਨੇਰੇ ਨੂੰ ਦੂਰ ਕਰਨ ਵਿੱਚ ਗੁਰੂ ਸਾਹਿਬ ਦੇ ਚਰਨ ਸਦਾ ਸੂਰਜ ਵਾਂਗੂ ਪ੍ਰਤੱਖ ਪ੍ਰਕਾਸ਼ਕ ਨੇ, ਅਤੇ ਉਹਨਾਂ ਦੀ ਸ਼ਰਨ ਸਦਾ ਸੁਖ ਦਾ ਦਾਨ ਦੇਣ ਵਾਲੀ ਹੈ।
ਸ੍ਰੀ ਬਾਲਾ ਸੁੰਦਰ ਬਾਚ ਅੜਿਲ ਸੁੰਦਰ ਅਦਕ ਮਸੀਤ ਚਿੱਤਰ ਭਿਤ ਜਾਨੀਏ।
ਭਾਈ ਬਾਲਾ ਸੰਧੂ ਜੀ ਇਹ ਦੱਸ ਰਹੇ ਨੇ ਅੱਗੇ ਗੁਰੂ ਅੰਗਦ ਦੇਵ ਜੀ ਨੂੰ ਕਥਾ ਖਡੂਰ ਸਾਹਿਬ ਵਿਖੇ ਸੁਣਾ ਰਹੇ, ਅੜਿਲ ਸੋ ਅੜਿਲ ਦੇ ਵਿੱਚ ਇਹ ਚਾਲ ਹੈ ਅੜਿਲ ਦੀ ਛੰਦਾਬੰਦੀ ਦੀ ਸੁਣਾ ਰਹੇ ਨੇ ਸੁੰਦਰ ਅਧਿਕ ਮਸੀਤ ਮਸੀਤ ਬਹੁਤ ਹੀ ਸੁੰਦਰ ਬਣਾਈ ਹੋਈ ਹੈ ਬੜੀ ਚਿੱਤਰਕਾਰੀ ਅੰਦਰ ਕੀਤੀ ਹੋਈ ਹੈ ਸੋ ਇਸ ਤਰੀਕੇ ਨਾਲ ਚਿੱਤਰੀਆਂ ਕੰਧਾਂ ਜਿਹੜੀਆਂ ਨੇ ਬਹੁਤ ਸੁੰਦਰ ਰਚੀਆਂ ਹੋਈਆਂ ਨੇ
ਚਾਮੀ ਕਰ ਜਹਿ ਲਖਿਓ ਦਿਪਤ ਪਹਿਚਾਨੀਏ
ਚਾਮੀ ਕਰ ਹੁੰਦਾ ਸੋਨਾ ਸੋਨੇ ਨਾਲ ਸੁਨਹਿਰੀ ਚਮਕ ਰਹੀ ਹੈ ਅੰਦਰੋਂ ਸਾਰੇ ਕਿਤੇ ਸੋਨੇ ਨਾਲ ਚਿੱਤਰਕਾਰੀ ਕੀਤੀ ਹੋਈ ਹੈ ਦੌਲਤ ਖਾਨ ਦੀ ਰਾਜੇ ਦੀ ਸ਼ਾਹੀ ਮਸੀਤ ਹੈ
ਤਹਾਂ ਜਾਏ ਪਾਠਾਂਡ ਜੋ ਖਾਨ ਨਿਰਪਾਲ ਸੋ
ਉਸ ਵਕਤ ਜਾ ਕਰਕੇ ਸਾਹਮਣੇ ਖੜਾ ਹੋਇਆ ਨਵਾਬ ਸੋ ਉਹ ਜੋ ਧਰਤੀ ਦਾ ਪਾਲਕ ਹੈ ਨਿਰਪਾਲ ਕਹਿੰਦੇ ਨੇ ਜੀ ਨੂੰ
ਉਹ ਸਭਾ ਆਪਣੀ ਸਹਿਤ ਜੇ ਬਹਿਸ ਵਿਸਾਲ
ਸੋ ਉਹ ਜਾ ਕਰਕੇ ਆਪਣੀ ਸਭਾ ਦੇ ਸਹਿਤ ਉੱਥੇ ਬੈਠਾ ਜਿਹਦੀ ਉਮਰ ਜਿਹੜੀ ਕਾਫੀ ਵੱਡੀ ਹੈ
ਸ੍ਰੀ ਨਾਨਕ ਜੀ ਸੰਗ ਗਿਆਨ ਘਨ ਰੂਪ ਹੈ
ਗਿਆਨ ਦਾ ਬੱਦਲ ਗੁਰੂ ਨਾਨਕ ਦੇਵ ਜੀ ਇੱਕ ਰਸ ਗਿਆਨ ਸਰੂਪ ਖੜੇ ਹਨ
ਵਿਖਸੋ ਕਮਲ ਵਿਸਾਲ ਸੋ ਬਦਨ ਅਨੂਪ ਹੈ
ਹੁਣ ਜਿਸ ਤਰ੍ਹਾਂ ਕਮਲ ਦਾ ਫੁੱਲ ਖਿੜਿਆ ਹੁੰਦਾ ਹੈ ਗੁਰੂ ਸਾਹਿਬ ਦਾ ਚਿਹਰਾ ਬਹੁਤ ਸੁੰਦਰ ਖਿੜਿਆ ਹੋਇਆ ਹੈ
ਹਰਖ ਸੋਖ ਜਨ ਨਹੀਂ ਆਨੰਦ ਹੈ ਏਕ ਰਸ
ਜਿਨ੍ਹਾਂ ਦੇ ਮਨ ਦੇ ਅੰਦਰ ਨਾ ਖੁਸ਼ੀ ਨਾ ਗਮੀ ਇੱਕ ਰਸ ਆਨੰਦਮਈ ਸਰੂਪ ਜਿਹੜਾ ਹੈ ਅਕਾਲ ਪੁਰਖ ਦਾ ਉੱਥੇ ਖੜਾ ਹੈ
ਉਹ ਠੰਡ ਨਿਰਪਕੇ ਨਿਗਟ ਬਤਾਵਨ ਸੋ ਮਗ ਤਿਸ
ਸ੍ਰੇਸ਼ਟ ਮਾਰਗ ਦੱਸਣ ਲਈ ਦੌਲਤ ਖਾਨ ਦੇ ਨੇੜੇ ਗੁਰੂ ਨਾਨਕ ਦੇਵ ਜੀ ਖੜੇ ਹਨ
ਦੋਹਰਾ ਹਿੰਦੂ ਕੋਈ ਨਾ ਕਹਿ ਸਕੇ ਤੁਰਕਨ ਤੇਜ ਵਿਸਾਲ
ਕਿਉਂਕਿ ਤੁਰਕਾਂ ਦਾ ਇੰਨਾ ਜ਼ਿਆਦਾ ਤੇਜ ਪ੍ਰਤਾਪ ਸੀ ਤੋ ਉਹਨਾਂ ਨੂੰ ਕੋਈ ਕੁਛ ਕਹਿ ਨਹੀਂ ਸੀ ਸਕਦਾ
ਪਰਮੇਸ਼ਵਰ ਪਤ ਰਾਖਈ ਸਿਮਰਹ ਦੀਨ ਦਿਆਲ
ਕਿਉਂਕਿ ਜਿਹੜੇ ਹਿੰਦੂ ਖੜੇ ਸੀ ਉੱਥੇ ਉਹ ਸਾਰੇ ਜਾਣੇ ਰਾਮ ਰਾਮ ਕੋਈ ਧੰਨ ਗੁਰੂ ਨਾਨਕ ਕੋਈ ਵਾਹਿਗੁਰੂ ਕਹਿਣ ਵਾਲਾ ਮਹਾਰਾਜ ਦੇ ਪ੍ਰੇਮੀ ਇਹ ਪ੍ਰਮਾਤਮਾ ਇੱਜ਼ਤ ਰੱਖੀ ਹੁਣ ਕਿਤੇ ਰਾਜਾ ਗੁਰੂ ਨਾਨਕ ਦੇਵ ਜੀ ਨੂੰ ਮੁਸਲਮਾਨ ਨਾ ਬਣਾ ਲਵੇ
ਅਡਿਲ ਕਾਜੀ ਬੋਹਰ ਨਵਾਬ ਨੀਰ ਲੈ ਕਰ
ਕਾਜੀ ਨੇ ਫੇਰ ਅਤੇ ਨਵਾਬ ਨੇ ਨੀਰ ਲੈ ਕੇ ਪਾਣੀ ਲੈ ਕੇ ਉਹ ਗੜਬੀ ਜੀ ਹੁੰਦੀ ਤੂਤਰੀ ਜੀ ਵਾਲੀ ਉਹਦੇ ਨਾਲ ਉਜੂ ਕੀਤਾ ਉਸ ਵਕਤ ਪੁੱਠੀਆਂ ਬਾਹਾਂ ਧੋਣੀਆਂ ਮੂੰਹ ਧੋਣਾ ਜਿਹਨੇ ਆਪਾਂ ਧੋਣੇ ਆ ਕੋਈ ਚੀਜ਼ ਉਦੋਂ ਪੁੱਠਾ ਉਹ ਚੱਲਦੇ ਨੇ ਇਸ ਤਰ੍ਹਾਂ ਪੈਰ ਜਿਹੜੇ ਨੇ ਹੋਰ ਢੰਗ ਨਾਲ ਧੋਣੇ ਨੇ ਇਹ ਸਾਰੀ ਕਿਰਿਆ ਕੀਤੀ
ਕਰਿਆ ਚਰਨ ਪਖਾਰ ਕਰਿਓ ਸੁਧ ਤਨ ਸਭ ਹੈ
ਪੈਰ ਧੋਤੇ ਹੱਥ ਧੋਤੇ ਮੁੱਖ ਧੋਤਾ ਕੁਰਲੀਆਂ ਜੀਆਂ ਕੀਤੀਆਂ ਪਹਿਲਾਂ ਕਹਿੰਦੇ ਇਹ ਅਸੀਂ ਸਰੀਰ ਸੁਧ ਕਰ ਲਿਆ ਜੋ ਨਮਾਜ਼ ਪੜ੍ਹਨ ਲਈ
ਠੰਡੇ ਦੋਨੋਂ ਹੋਏ ਬਦਨ ਪਛਮ ਦਿਸ਼ਾ
ਦੋਨੋਂ ਜਾਣੇ ਖੜੇ ਹੋ ਗਏ ਪਛਮ ਵੱਲ ਮੁੱਖ ਕਰਕੇ ਲਹਿੰਦੇ ਵੱਲ ਨੂੰ
ਉਹ ਕਰ ਧਰ ਜਾਨੂ ਕਾਨ ਨਿਵੈ ਪੁਨ ਪੁਨ ਰਸਾ
ਫਿਰ ਇਸ ਤਰ੍ਹਾਂ ਆਪਣੇ ਜਿਹੜੇ ਹੱਥ ਨੇ ਉਹਨਾਂ ਨੂੰ ਰੱਖਦੇ ਨੇ ਬਾਰ ਬਾਰ ਗੋਡਿਆਂ ਤੇ ਅਤੇ ਕੰਨਾਂ ਤੇ ਹੱਥ ਧਰ ਕੇ ਫਿਰ ਨਿਮਦੇ ਨੇ ਫਿਰ ਥੱਲੇ ਨੂੰ ਨਿਮਦੇ ਨੇ ਬਾਰ ਬਾਰ ਇਸ ਤਰੀਕੇ ਨਾਲ ਉਹ ਆਪਣੇ ਢੰਗ ਤਰੀਕੇ ਨਾਲ ਜ਼ਮੀਨ ਤੇ ਬਾਰ ਬਾਰ ਮੱਥਾ ਟੇਕਦੇ ਨੇ
ਆਪ ਮਸੀਤ ਹੈ ਮਦ ਹਿਰਦੇ ਕਿਤ ਕਿਤ ਗਏ
ਆਪ ਤਾਂ ਉਹਨਾਂ ਦੇ ਸਰੀਰ ਤਾਂ ਮਸੀਤ ਵਿੱਚ ਹੀ ਆ ਪਰ ਦਿਲ ਕਿਤੇ ਹੋਰ ਗਿਆ ਮਨ ਜਿਹੜੇ ਉਹਨਾਂ ਦੇ ਕਿਤੇ ਹੋਰ ਹੀ ਘੁੰਮਦੇ ਫਿਰਦੇ ਨੇ
ਧਰ ਪਰ ਧਰ ਸਿਰੇ ਉੱਠਤ ਬਾਰ ਬਹੁ ਬੀਏ ਨੀਏ
ਉਸ ਵਕਤ ਧਰਤੀ ਦੇ ਉੱਤੇ ਰੱਖਦੇ ਨੇ ਸਿਰ ਫਿਰ ਖੜੇ ਹੋ ਜਾਂਦੇ ਨੇ ਤਾਂ ਨੂੰ ਗੋਡਿਆਂ ਭਾਰ ਬੈਠੇ ਆ ਫੇਰ ਝੁਕ ਜਾਂਦੇ ਨੇ ਇਸ ਤਰ੍ਹਾਂ ਆਪਣੀ ਜਿਹੜੀ ਹੈ ਉਹਨਾਂ ਦੀ ਧਾਰਮਿਕ ਮਰਿਆਦਾ ਰੋਹ ਰੀਤੀ ਪੂਰੀ ਕਰਦੇ ਨੇ
ਕਰਕੇ ਪੂਰਨ ਨਵਾਜ ਸੋ ਨਾਨਕ ਸੋ ਕਹੇ
ਜਦੋਂ ਉਹਨਾਂ ਨੇ ਨਮਾਜ਼ ਪੂਰੀ ਪੜ੍ਹ ਲਈ ਫਿਰ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿਣ ਲੱਗੇ
ਉਹ ਠੰਡ ਕਿਉਂ ਤੁਮ ਰਹੇ ਨਾ ਡਰ ਔਰ ਮੇ ਅਹੇ
ਤੁਸੀਂ ਕਿਉਂ ਖੜੇ ਰਹੇ ਤੁਸੀਂ ਨੀ ਨਮਾਜ਼ ਪੜ੍ਹੀ ਸਾਡੇ ਨਾਲ ਤੁਹਾਡੇ ਮਨ ਦੇ ਵਿੱਚ ਕੋਈ ਡਰ ਨੀ ਖੁਦਾ ਦਾ ਤੁਸੀਂ ਨਾਲੇ ਕਹਿੰਦੇ ਮੈਂ ਨਿਰੰਕਾਰ ਨੂੰ ਮੰਨਦਾ ਨਾਲੇ ਖੁਦਾ ਨੂੰ ਮੰਨਦਾ ਇੱਕੋ ਹੀ ਗੱਲ ਹੈ ਤੁਸੀਂ ਸਾਡੇ ਨਾਲ ਨਵਾਜ਼ ਕਿਉਂ ਨੀ ਪੜ੍ਹੇ
ਨਾਨਕ ਆਨਣ ਭਨੈ ਖਾਨ ਕੰਨ ਹੈ ਸੁਣੋ
ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਖਾਨ ਜੀ ਹੁਣ ਮੇਰੀ ਗੱਲ ਧਿਆਨ ਨਾਲ ਆਪਣੇ ਕੰਨਾਂ ਚ ਸੁਣੋ
ਇਹ ਸੰਗ ਕਰੋ ਨਵਾਜ਼ ਲਾਜ ਨਹਿ ਤੁਮ ਮਨੋ
ਮੈਂ ਨਵਾਜ਼ ਕਿਹਦੇ ਨਾਲ ਪੜ੍ਹਦਾ ਤੁਹਾਨੂੰ ਤਾਂ ਕਿਸੇ ਗੱਲ ਦੀ ਸ਼ਰਮ ਨਹੀਂ ਆਉਂਦੀ ਹੈ
ਠੰਡ ਆਪ ਮਸੀਤ ਨਾ ਮਨ ਠਹਿਰਾਇਆ
ਆਪ ਮਸੀਤ ਚ ਖੜੇ ਹੋ ਤੇ ਮਨ ਥੋੜਾ ਹੋਰ ਕਿਤੇ ਇਹ ਕੋਈ ਨਮਾਜ਼ ਥੋੜੀ ਪੜ੍ਹਨੀ ਹੈ ਕਿ ਬੰਦੇ ਦਾ ਮਨ ਹਾਜ਼ਰ ਨਾ ਰਹੇ ਤੇ ਸਰੀਰ ਹੀ ਹਾਜ਼ਰ ਰਹੇ।
ਹੁਣ ਜਿਸ ਦੇ ਸਮੇਂ ਸੰਕਲਪ ਕੰਧਾਰ ਪਠਾਇਆ,
ਆ ਸਿਜਦੇ ਸਮੇਂ ਤੁਸੀਂ ਕੀ ਕਰਦੇ ਸੀ? ਕੰਧਾਰ ਗਏ ਹੋਏ ਸੀ ਕੋਈ ਵਪਾਰ ਕਰਨ, ਸੰਕਲਪ ਤੁਹਾਡਾ ਉੱਥੇ ਲੈ ਗਿਆ ਸੀ ਤੁਹਾਨੂੰ।
ਕਰਤ ਖਰੀਦ ਤੁਰੰਗ ਤਰਲ ਮਨ ਤਰਲਿਆ,
ਤੁਸੀਂ ਕੀ ਕਰ ਰਹੇ ਸੀ? ਚੰਚਲ ਘੋੜੇ ਲੈ ਰਹੇ ਸੀ, ਚੰਚਲ ਹੋ ਰਿਹਾ ਸੀ ਮਨ, ਨਮਾਜ਼ ਥੋੜੀ ਪੜ੍ਹਦੇ ਸੀ, ਤੁਸੀਂ ਤਾਂ ਘੋੜੇ ਖਰੀਦਣ ਗਏ ਹੋਏ ਸੀ ਕੰਧਾਰ।
ਪੂਰੇ ਵਿੱਚ ਮਸੀਤ ਨਿਵੇ ਕਬ ਸਰ ਲਿਆ,
ਆ ਮਸੀਤ ਵਿੱਚ ਤਾਂ ਐਵੇਂ ਝੂਠੀ ਮੂਠੀ ਮਸੀਤ ਚ ਹੋ, ਐਵੇਂ ਨਿਮਦੇ ਹੋ, ਕਦੇ ਸਿੱਧਾ ਖੜੇ ਹੁੰਦੇ ਹੋ, ਐਵੇਂ ਲੋਕਾਂ ਨੂੰ ਦਿਖਾਵਾ ਕਰੀ ਜਾਂਦੇ ਹੋ ਕਿ ਅਸੀਂ ਬੜੇ ਧਰਮੀ ਆ।
ਜੇ ਕਰਨੀ ਸੋ ਮੂਲ ਨਾ ਥਿਰ ਔਰ ਮਹਿ ਕਰਾ।
ਸੋ ਇਸ ਕਰਕੇ ਜਿਹਨੇ ਨਮਾਜ਼ ਕਰਨੀ ਸੀ, ਭਾਵ ਨਹੀਂ ਕਰਨੀ ਸੀ, ਉਹ ਤਾਂ ਮਨ ਹੁੰਦਾ। ਕੋਈ ਰੱਬ ਦੀ ਭਗਤੀ ਮਨ ਕਰਕੇ ਹੁੰਦੀ ਹੈ, ਤੇ ਮਨ ਤਾਂ ਤੁਹਾਡਾ ਇੱਥੇ ਹੀ ਨਹੀਂ ਹੈਗਾ। ਜਿਹਨੇ ਨਮਾਜ਼ ਕਰਨੀ ਸੀ ਉਹ ਤਾਂ ਘੋੜੇ ਖਰੀਦਦਾ ਫਿਰਦਾ, ਤੇ ਉਹ ਸਰੀਰ ਨੂੰ ਥੱਲੇ ਉੱਤੇ ਕਰੀ ਜਾਂਦੇ ਹੋ।
ਹੇ ਬੇਸ ਬੰਦਗੀ ਧਰਿਓ ਦੱਸੋ ਦਿਸ ਮਨ ਫਿਰਾ।
ਹੋ ਕਹਿੰਦੇ ਨੇ ਅੜਿਲ ਦੀ ਚਾਲ, ਸੋ ਹੋ ਬੇਸ ਬੰਦਗੀ ਧਰਿਓ ਦੱਸੋ ਦਿਸ ਮਨ ਫਿਰਾ। ਤੁਸੀਂ ਤਾਂ ਸਿਰਫ ਉਪਰੋਂ ਉਪਰੋਂ ਬੰਦਗੀ ਜਿਹੜਾ ਲਿਬਾਸ ਬਣਾਇਆ ਜੀ, ਉਹ ਚੋਗਾ ਪਾ ਲਿਆ ਇੱਥੇ ਆਉਂਦਿਆਂ ਨੇ, ਅਤੇ ਮਨ ਜਿਹੜਾ ਸੀ ਤੁਹਾਡਾ ਉਹ ਦਸੋ ਦਿਸ਼ਾ ਵਿੱਚ ਘੁੰਮ ਰਿਹਾ।
ਕਹਿ ਕਾਜੀ ਤੁਮ ਪਾਜ ਬਖਾਨਤ ਡਰ ਨਹੀਂ।
ਉਸ ਵਕਤ ਕਾਜੀ ਕਹਿਣ ਲੱਗਿਆ, ਬਣਾਵਟ ਝੂਠ ਗੱਲ ਹੈ, ਤੁਸੀਂ ਝੂਠੀ ਗੱਲ ਕਰਦੇ ਹੋ, ਤੁਹਾਨੂੰ ਡਰ ਨਹੀਂ ਹੈ।
ਖਰਿਓ ਹਦੂਰ ਨਿਵਾਜ ਨਵਾਬ ਨਾ ਬੋਲੋ ਸਮਝ ਹੀ।
ਤੈਨੂੰ ਪਤਾ ਨਹੀਂ ਤੂੰ ਕਿਹਦੇ ਕੋਲ ਖੜਾ, ਨਵਾਬ ਜੀ ਦੇ ਕੋਲ ਖੜਾ ਹੈ, ਔਰ ਤੁਸੀਂ ਗਲਤ ਬੋਲ ਰਹੇ ਹੋ। ਇਹ ਤਾਂ ਇੰਨੀ ਵਧੀਆ ਨਮਾਜ਼ ਕਰਦੇ ਨੇ, ਬੜੇ ਧਾਰਮਿਕ ਨੇ।
ਖਾਨਨ ਪਨਹੀ ਖਾਨ ਸਾਚ ਨਾਨਕ ਕਹੀ।
ਪਰ ਖਾਨ ਜੀ ਸੱਚ ਬੋਲਦੇ ਨੇ, ਕਿਉਂ? ਬੰਦਾ ਸੱਚਾ ਸੀ, ਉਹ ਕਹਿ ਨਹੀਂ ਬਿਲਕੁਲ ਸਹੀ ਹੈ, ਮੈਂ ਜਦ ਨਮਾਜ਼ ਪੜ੍ਹਦਾ ਸੀ ਵਾਕਈ ਮੈਂ ਉਦੋਂ ਕੰਧਾਰ ਵਿੱਚ ਘੋੜੇ ਖਰੀਦ ਰਿਹਾ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਇਹ ਬਿਲਕੁਲ ਅੰਤਰਜਾਮੀ ਨੇ, ਇਹ ਸੱਚ ਕਹਿੰਦੇ ਨੇ, ਇਹ ਵਾਕਈ ਨਿਰੰਕਾਰ ਦਾ ਬੰਦਾ ਹੈ, ਇਹ ਪਰਮਾਤਮਾ ਆਪ ਹੈ, ਉਹਦਾ ਤਾਂ ਮਨ ਬਿਲਕੁਲ ਸ਼ਰਧਾ ਵਿੱਚ ਲੈ ਆਉਂਦਾ।
ਹੋ ਮਨ ਮਮ ਗਇਓ ਕੰਧਾਰ ਸਮੇਂ ਸਿਜਦੇ ਸਹੀ।
ਇਹ ਬਿਲਕੁਲ ਸਹੀ ਆ ਕਿ ਸਿਜਦਾ ਕਰਨ ਵੇਲੇ ਮੇਰਾ ਮਨ ਕੰਧਾਰ ਵਿੱਚ ਗਿਆ ਸੀ।